ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਦੇ ਨਿਊਜ਼ ਡੈਸਕ ਤੋਂ ਮੈਂ ਹਰਲੀਨ ਕੌਰ ਸੁਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। ਆਨਲਾਈਨ ਜੂਏ ਲਈ ਕ੍ਰੈਡਿਟ ਕਾਰਡਾਂ ਤੇ ਪਾਬੰਦੀ ਲਗਾਈ ਜਾਵੇਗੀ। ਥਾਈਲੈਂਡ ਵਿੱਚ ਪੁਲਿਸ ਨੇ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਤੇ ਸ਼ੱਕ ਹੈ ਕਿ ਉਸ ਨੇ ਸਾਇਨਾਈਡ ਨਾਲ 13 ਲੋਕਾਂ ਦੀ ਹੱਤਿਆ ਕੀਤੀ ਹੈ। ਅਤੇ ਖੇਡਾਂ ਵਿੱਚ ਮੈਟਿਲਡਾ ਦੀ ਸਟਾਰ ਸੈਮ ਕੇਰ ਕਿੰਗ ਚਾਰਲਸ III ਦੀ ਤਾਜਪੋਸ਼ੀ ਲਈ ਆਸਟ੍ਰੇਲੀਆ ਦੀ ਝੰਡਾ ਬਰਦਾਰ ਹੋਵੇਗੀ। ਆਓ ਹੁਣ ਸੁਣਦੇ ਹਾਂ ਖਬਰਾਂ ਵਿਸਥਾਰ ਨਾਲ। ਫੈਡਰਲ ਸਰਕਾਰ ਦੁਆਰਾ ਇੱਕ ਪਾਬੰਦੀ ਲਗਾਉਣ ਦੀ ਯੋਜਨਾ ਦੇ ਤਹਿਤ ਆਸਟ੍ਰੇਲੀਆਈ ਲੋਕ ਆਨਲਾਈਨ ਜੂਏ ਲਈ ਕ੍ਰੈਡਿਟ ਕਾਰਡਾਂ ਦੀ ਵਰਤੋਂ ਕਰਨ ਦੇ ਯੋਗ ਨਹੀਂ ਹੋਣਗੇ। ਲਗਭਗ 20% ਆਨਲਾਈਨ ਗੈਂਬਲਿੰਗ ਕ੍ਰੈਡਿਟ ਕਾਰਡਾਂ ਦੀ ਵਰਤੋਂ ਕਰਕੇ ਕੀਤੀ ਜਾਂਦੀ ਹੈ, ਪਰ ਸਰਕਾਰ ਦਾ ਕਹਿਣਾ ਹੈ ਕਿ ਉਹ ਇਸ ਨੂੰ ਗੈਰ ਕਾਨੂੰਨੀ ਬਣਾਉਣ ਲਈ ਇਸ ਸਾਲ ਕਾਨੂੰਨ ਪਾਸ ਕਰਨ ਦੀ ਯੋਜਨਾ ਬਣਾ ਰਹੀ ਹੈ। ਸੋਸ਼ਲ ਸਰਵਿਸਿਜ਼ ਮੰਤਰੀ ਅਮੈਂਡਾ ਰਿਸ਼ਵਤ ਦਾ ਕਹਿਣਾ ਹੈ ਕਿ ਜੂਏ ਦੇ ਹੋਰ ਰੂਪਾਂ ਲਈ ਕ੍ਰੈਡਿਟ ਕਾਰਡ ਪਾਬੰਦੀ ਪਹਿਲਾਂ ਹੀ ਲਾਗੂ ਹੈ।
When it comes to things like casinos, pokies, they don't have, you're not able to use a credit card for that. So we are wanting to bring in line online wagering and ban the use of credit cards.
ਗ੍ਰੀਨ ਪੀਸ ਨੇ ਆਸਟ੍ਰੇਲੀਆ ਦੇ ਸਭ ਤੋਂ ਪੁਰਾਣੇ ਕੋਲੇ ਨਾਲ ਚੱਲਣ ਵਾਲੇ ਬਿਜਲੀ ਪਲਾਂਟ ਦੇ ਬੰਦ ਹੋਣ ਦਾ ਸਵਾਗਤ ਕੀਤਾ ਹੈ। ਨਿਊ ਸਾਊਥ ਵੇਲਜ਼ ਹੰਟਰ ਵੈਲੀ ਵਿੱਚ ਲਿਡਲ ਪਾਵਰ ਸਟੇਸ਼ਨ 50 ਸਾਲਾਂ ਤੋਂ ਵੱਧ ਸਮੇਂ ਤੋਂ ਸੇਵਾ ਵਿੱਚ ਸੀ ਅਤੇ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਦਿੰਦਾ ਸੀ। ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਇਸ ਦੇ ਬੰਦ ਹੋਣ ਨਾਲ ਨੇੜਲੇ ਵਸਨੀਕਾਂ ਨੂੰ ਪਾਰਾ, ਸਲਫਰ ਡਾਈਆਕਸਾਈਡ ਅਤੇ ਸੂਖਮ ਕਣਾਂ ਦੇ ਪ੍ਰਦੂਸ਼ਣ ਦੇ ਘੱਟ ਐਕਸਪੋਜ਼ਰ ਰਾਹੀਂ ਤੁਰੰਤ ਸਿਹਤ ਲਾਭ ਮਿਲੇਗਾ। ਗ੍ਰੀਨ ਪੀਸ ਤੋਂ ਗਲੈਨ ਵਾਕਰ ਦਾ ਕਹਿਣਾ ਹੈ ਕਿ ਸ਼ਟਡਾਊਨ ਇੱਕ ਯੁੱਗ ਦੇ ਅੰਤ ਨੂੰ ਦਰਸਾਉਂਦਾ ਹੈ।
This is one of Australia's biggest and dirtiest coal burning power station and it's finally shutting down. It's being replaced with clean solar and wind which will be backed up by batteries and hydro and this will drive down our emissions and it will drive down costs for everyday Australians in their households with their power bills.
ਅਦਾਲਤ ਦਾ ਫੈਸਲਾ ਇੱਕ ਸਾਬਕਾ ਸਿਆਸੀ ਸਲਾਹਕਾਰ ਨੂੰ 2 ਮੀਡੀਆ ਕੰਪਨੀਆਂ ਤੇ ਮਾਨਹਾਨੀ ਲਈ ਮੁਕੱਦਮਾ ਕਰਨ ਦੀ ਇਜਾਜ਼ਤ ਦੇਵੇਗਾ। ਬਰੂਸ ਲੇਮੈਨ ਨੇ ਫੈਡਰਲ ਕੋਰਟ ਨੂੰ ਇੱਕ ਐਕਸਟੈਂਸ਼ਨ ਦੇਣ ਲਈ ਮਨਾਇਆ ਹੈ ਜੋ ਉਸ ਨੂੰ ਆਪਣਾ ਮੁਕੱਦਮਾ ਆਮ 12 ਮਹੀਨਿਆਂ ਦੀ ਮਿਆਦ ਤੋਂ ਬਾਹਰ ਲਿਆਉਣ ਦੀ ਇਜਾਜ਼ਤ ਦੇਵੇਗਾ। ਮੁਕੱਦਮੇ ਜੋ ਫਰਵਰੀ ਵਿੱਚ ਦਾਇਰ ਕੀਤੇ ਗਏ ਸਨ ਆਮ ਤੌਰ ਦੀ 12 ਮਹੀਨਿਆਂ ਦੀ ਮਿਆਦ ਤੋਂ ਬਾਅਦ ਆਏ ਹਨ। ਲੇਡਮੈਨ ਨੇ ਦ ਪ੍ਰੋਜੈਕਟ ਦੇ ਇੱਕ ਹਿੱਸੇ ਅਤੇ ਫਰਵਰੀ 2021 ਵਿੱਚ ਪ੍ਰਕਾਸ਼ਿਤ ਇੱਕ ਅਖਬਾਰ ਲੇਖ ਲਈ ਨੈਟਵਰਕ 10 ਅਤੇ ਨਿਊਜ਼ ਲਾਈਫ ਮੀਡੀਆ ਦੇ ਖਿਲਾਫ ਕਾਰਵਾਈ ਕੀਤੀ। ਲੇਡਮੈਨ ਨੇ ਲਗਾਤਾਰ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਮੈਡੀਬੈਂਕ ਦਾ ਕਹਿਣਾ ਹੈ ਕਿ ਇਹ ਸਾਈਬਰ ਹਮਲੇ ਵਿੱਚ ਬਾਹਰੀ ਸਮੀਖਿਆ ਦੇ ਨਤੀਜਿਆਂ ਨੂੰ ਸਾਂਝਾ ਨਹੀਂ ਕਰੇਗਾ ਕਿਉਂਕਿ ਇਸ ਵਿੱਚ ਇਸ ਦੇ ਸਾਈਬਰ ਸੁਰੱਖਿਆ ਉਪਾਵਾਂ ਬਾਰੇ ਗੁਪਤ ਅਤੇ ਸੰਵੇਦਨਸ਼ੀਲ ਜਾਣਕਾਰੀ ਸ਼ਾਮਲ ਹੈ। ਮੈਡੀਬੈਂਕ ਨੇ ਪਿਛਲੇ ਸਾਲ ਅਕਤੂਬਰ ਵਿੱਚ 10 ਮਿਲੀਅਨ ਮੈਡੀਬੈਂਕ ਗ੍ਰਾਹਕਾਂ ਦੀ ਨਿੱਜੀ ਜਾਣਕਾਰੀ ਨੂੰ ਡਾਕ ਵੈਬ ਤੇ ਜਾਰੀ ਕੀਤੇ ਜਾਣ ਵਾਲੇ ਸਾਈਬਰ ਹਮਲੇ ਦੀ ਜਾਂਚ ਲਈ ਕੰਸਲਟੈਂਸੀ ਫਰਮ ਡਿਲੋਇਟ ਨੂੰ ਹਾਇਰ ਕੀਤਾ ਸੀ। ਸਿਹਤ ਬੀਮਾਕਰਤਾ ਦਾ ਕਹਿਣਾ ਹੈ ਕਿ ਉਹ ਸਾਰੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਦੀ ਯੋਜਨਾ ਬਣਾ ਰਿਹਾ ਹੈ ਪਰ ਕਿਸੇ ਵੀ ਵੇਰਵਿਆਂ ਦੀ ਰੂਪਰੇਖਾ ਨਹੀਂ ਦਿੱਤੀ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦਾ ਕਹਿਣਾ ਹੈ ਕਿ ਆਉਣ ਵਾਲੇ ਬਜਟ ਵਿਚ ਸੈਂਕੜੇ ਮਿਲੀਅਨ ਡਾਲਰ ਦੀ ਵਰਤੋਂ ਸਮੇਂ ਦੇ ਨਾਲ ਨੈਸ਼ਨਲ ਡਿਸੇਬਿਲਿਟੀ ਇੰਸ਼ੋਰੈਂਸ ਸਕੀਮ ਉੱਤੇ ਖਰਚੇ ਨੂੰ ਘਟਾਉਣ ਦੀ ਕੋਸ਼ਿਸ਼ ਕਰਨ ਲਈ ਕੀਤੀ ਜਾਵੇਗੀ, ਇਹ ਕਹਿੰਦੇ ਹੋਏ ਕਿ ਮੌਜੂਦਾ ਖਰਚਾ ਟਿਕਾਊ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 720 ਮਿਲੀਅਨ ਡਾਲਰ ਨੈਸ਼ਨਲ ਡਿਸੇਬਿਲਿਟੀ ਇੰਸ਼ੋਰੈਂਸ ਏਜੰਸੀ ਨੂੰ ਦਿੱਤੇ ਜਾਣਗੇ ਜੋ ਯੋਜਨਾ ਦੀ ਵਰਤੋਂ ਕਰਨ ਵਾਲੇ ਲੋਕਾਂ ਲਈ ਬਿਹਤਰ ਸਹਾਇਤਾ ਪ੍ਰਾਪਤ ਕਰਨ ਲਈ NDIS ਚਲਾਉਂਦੀ ਹੈ, ਪਰ ਅਜੇ ਤੱਕ ਇਸ ਬਾਰੇ ਕੋਈ ਵੇਰਵਾ ਨਹੀਂ ਹੈ ਕਿ ਇਹ ਖਰਚਾ NDIS ਦੀ ਕੁਸ਼ਲਤਾ ਨੂੰ ਕਿਵੇਂ ਸੁਧਾਰੇਗਾ। ਸ੍ਰੀਮਾਨ ਐਲਬਨੀਜ਼ੀ ਦਾ ਕਹਿਣਾ ਹੈ ਕਿ ਸਰਕਾਰ 2026 ਤੱਕ 8ਵੀਂ ਸਦੀ ਦੀ ਸੈਲਾਨਾ ਵਿਕਾਸ ਦਰ ਦਾ ਟੀਚਾ ਵੀ ਤੈਅ ਕਰਨਾ ਚਾਹੁੰਦੀ ਹੈ।
We want to make sure that the promise of the NDIS is fulfilled. We want to make sure that the Commonwealth can work with the NDIA board to take immediate action to ensure a sustainable scheme.
ਵਿਕਟੋਰੀਆ ਦੇ ਸਵਦੇਸ਼ੀ ਸੱਚ ਬੋਲਣ ਵਾਲੀ ਜਾਂਚ ਦੇ ਕਮਿਸ਼ਨਰਾਂ ਨੇ ਰਾਜ ਸਰਕਾਰ ਦੁਆਰਾ ਬੱਚਿਆਂ ਲਈ ਸੱਭਿਆਚਾਰਕ ਸੁਰੱਖਿਆ ਯੋਜਨਾਵਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਹਿਣ ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਯੂਰੋਕ ਜਸਟਿਸ ਕਮਿਸ਼ਨ ਵਿਕਟੋਰੀਆ ਵਿੱਚ ਫਸਟ ਪੀਪਲਸ ਦੁਆਰਾ ਅਨੁਭਵ ਕੀਤੇ ਗਏ ਅਨਿਆਂ ਬਾਰੇ ਪਹਿਲੀ ਰਸਮੀ ਸੱਚਾਈ ਦੱਸਣ ਦੀ ਪ੍ਰਕਿਰਿਆ ਹੈ। ਇਹ ਵਰਤਮਾਨ ਵਿੱਚ ਜਨਤਕ ਸੁਣਵਾਈਆਂ ਕਰ ਰਿਹਾ ਹੈ ਅਤੇ ਇਸ ਨੇ ਸੁਣਿਆ ਹੈ ਕਿ ਵਿਕਟੋਰੀਆ ਵਿੱਚ 10 ਵਿੱਚੋਂ 1 ਸਵਦੇਸ਼ੀ ਬੱਚੇ ਰਾਜ ਦੀ ਦੇਖਭਾਲ ਵਿੱਚ ਹਨ ਅਤੇ ਉਨ੍ਹਾਂ ਲਈ ਸੱਭਿਆਚਾਰਕ ਸੁਰੱਖਿਆ ਯੋਜਨਾਵਾਂ ਲਾਜ਼ਮੀ ਹਨ। ਇੱਕ ਸਰਕਾਰੀ ਗਵਾਹ ਨੇ ਖੁਲਾਸਾ ਕੀਤਾ ਹੈ ਕਿ ਇਨ੍ਹਾਂ ਸੁਰੱਖਿਆ ਯੋਜਨਾਵਾਂ ਵਿੱਚੋਂ 66% ਪੂਰੀਆਂ ਹੋ ਚੁੱਕੀਆਂ ਹਨ। ਕਮਿਸ਼ਨਰ ਸੁਵੈਨ ਹੰਟਰ ਦਾ ਕਹਿਣਾ ਹੈ ਕਿ ਇਹ ਪੂਰੀ ਤਰ੍ਹਾਂ ਅਸਵੀਕਾਰਯੋਗ ਹੈ।
Commissioners from Victoria's Indigenous Truth-Telling Inquiry have expressed their anger at the failure of the state government to complete cultural safety plans for children. The Yurok Justice Commission is the first formal truth-telling process into injustices experienced by First Peoples in Victoria. It's currently holding public hearings and has heard that 1 in 10 Indigenous children in Victoria are in state care and cultural safety plans for them are compulsory. A government witness has revealed 66% of those safety plans have been completed. Commissioner Sue-Ann Hunter says that's completely unacceptable.
How many have no idea which mobs they belong to? Like, these are the questions. You're the parent. You're the parent here. We have an obligation to our kids to make sure they know who they are. Who holds the department accountable?
ਇੱਕ ਕਿਸ਼ੋਰ ਜਿਸਨੇ ਇੱਕ ਕਾਰ ਤੇ ਇੱਕ ਕੰਕਰੀਟ ਬਲਾਕ ਸੁੱਟਿਆ ਅਤੇ ਉਸ ਦੇ ਡਰਾਈਵਰ ਨੂੰ ਮਾਰ ਦਿੱਤਾ ਨੂੰ 5 ਦੀ ਨਜ਼ਰਬੰਦੀ ਦੀ ਸਜ਼ਾ ਸੁਣਾਈ ਗਈ ਹੈ। 17 ਕਿਸ਼ੋਰ ਜਿਸ ਦਾ ਕਾਨੂੰਨੀ ਕਾਰਨਾਂ ਕਰਕੇ ਨਾਮ ਨਹੀਂ ਲਿਆ ਜਾ ਸਕਦਾ ਨੂੰ 2 ਤੋਂ ਵੀ ਘੱਟ ਸਮੇਂ ਵਿੱਚ ਰਿਹਾਅ ਕੀਤਾ ਜਾ ਸਕਦਾ ਹੈ ਕਿਉਂਕਿ ਪਹਿਲਾਂ ਹੀ ਸਜ਼ਾ ਕੱਟੀ ਜਾ ਚੁੱਕੀ ਹੈ। ਜਦੋਂ ਸਜ਼ਾ ਸੁਣਾਈ ਗਈ ਤਾਂ ਡਾਇਨ ਮਿਲਰ ਦੇ ਪਰਿਵਾਰ ਨੇ ਪਰਥ ਦੀ ਅਦਾਲਤ ਦੇ ਅੰਦਰ ਰੌਲਾ ਪਾਇਆ। ਥਾਈਲੈਂਡ ਵਿੱਚ ਪੁਲਿਸ ਨੇ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਤੇ ਸ਼ੱਕ ਹੈ ਕਿ ਉਸ ਨੇ ਸਾਇਨਾਈਡ ਨਾਲ 1 ਦਰਜਨ ਤੋਂ ਵੱਧ ਲੋਕਾਂ ਦੀ ਹੱਤਿਆ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਦੇ ਸਾਰੇ ਕਥਿਤ ਪੀੜਤ ਉਸ ਦੇ ਦੋਸਤਾਂ ਜਾਂ ਸਹਿਯੋਗੀਆਂ ਵਜੋਂ ਜਾਣੇ ਜਾਂਦੇ ਸਨ। ਪੁਲਿਸ ਨੇ ਦੋਸ਼ ਲਗਾਇਆ ਹੈ ਕਿ 36 ਔਰਤ ਸਰਾਰਾਤ ਰੈਂਗਿਸਵੁਤਪੁਰਨ ਤੇ 13 ਲੋਕਾਂ ਦੀ ਹੱਤਿਆ ਦਾ ਸ਼ੱਕ ਹੈ। ਉਸ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਸੰਯੁਕਤ ਰਾਜ ਦੇ ਸਾਬਕਾ ਉਪ ਰਾਸ਼ਟਰਪਤੀ ਮਾਈਕ ਪੈਂਸ 2020 ਦੀਆਂ ਚੋਣਾਂ ਨੂੰ ਉਲਟਾਉਣ ਦੀਆਂ ਕੋਸ਼ਿਸ਼ਾਂ ਵਿੱਚ ਡੋਨਲਡ ਟਰੰਪ ਦੀ ਭੂਮਿਕਾ ਦੀ ਜਾਂਚ ਕਰ ਰਹੀ ਇੱਕ ਵਿਸ਼ਾਲ ਜਿਊਰੀ ਦੇ ਸਾਹਮਣੇ ਪੇਸ਼ ਹੋਏ ਹਨ। US ਵਿੱਚ ਕਈ ਮੀਡੀਆ ਆਊਟਲੈਟਸ ਅਨੁਸਾਰ ਮਾਈਕ ਪੈਂਸ 7 ਤੋਂ ਵੱਧ ਸਮੇਂ ਤੱਕ ਅਦਾਲਤ ਦੇ ਅੰਦਰ ਰਹੇ ਅਤੇ ਇਹ ਇੱਕ ਸੰਘੀ ਅਪੀਲ ਅਦਾਲਤ ਦੇ ਡੋਨਲਡ ਟਰੰਪ ਦੇ ਵਕੀਲਾਂ ਦੁਆਰਾ ਪੈਂਸ ਨੂੰ ਪੇਸ਼ ਹੋਣ ਤੋਂ ਰੋਕਣ ਦੀ ਇੱਕ ਅਪੀਲ ਨੂੰ ਰੱਦ ਕਰਨ ਤੋਂ ਕੁਝ ਘੰਟਿਆਂ ਬਾਅਦ ਹੋਇਆ। ਪੱਛਮੀ ਇੰਡੋਨੇਸ਼ੀਆ 'ਚ ਲਗਭਗ 78 ਲੋਕਾਂ ਵਾਲੀ ਕਿਸ਼ਤੀ ਡੁੱਬਣ ਕਾਰਨ ਘੱਟੋ ਘੱਟ 11 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਬਚਾਅ ਕਰਮਚਾਰੀ 9 ਲੋਕਾਂ ਦੀ ਭਾਲ ਕਰ ਰਹੇ ਹਨ ਜੋ ਅਜੇ ਵੀ ਸਮੁੰਦਰ ਵਿੱਚ ਲਾਪਤਾ ਹਨ। ਕਿਸ਼ਤੀ ਬੰਦਰਗਾਹ ਛੱਡਣ ਤੋਂ 3 ਬਾਅਦ ਡੁੱਬ ਗਈ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਖੇਡ ਸੰਸਾਰ ਦੀਆਂ। ਮੈਟਿਲਡਾ ਦੀ ਸਟਾਰ ਸੈਮ ਕਰ ਕਿੰਗ ਚਾਰਲਸ 3 ਦੀ ਤਾਸ਼ਪੋਸ਼ੀ ਲਈ ਆਸਟ੍ਰੇਲੀਆ ਦੀ ਝੰਡਾ ਬਰਦਾਰ ਹੈ। ਫੁੱਟਬਾਲ ਸਟਾਰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਅਤੇ ਗਵਰਨਰ ਜਨਰਲ ਡੇਵਿਡ ਹਰਲੀ ਨਾਲ ਵੈਸਟਮਿਨਿਸਟਰ ਐਬੇ ਤੇ ਆਸਟ੍ਰੇਲੀਆ ਦੇ ਇੱਕ ਸਮੂਹ ਦੀ ਅਗਵਾਈ ਕਰਦੇ ਹੋਏ ਝੰਡਾ ਫੜੇਗੀ। ਤਾਜਪੋਸ਼ੀ 6 ਨੂੰ ਹੋਵੇਗੀ। ਤੇ ਆਓ ਹੁਣ ਜਾਣਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ। ਇੱਕ ਆਸਟ੍ਰੇਲੀਆਈ ਡਾਲਰ US ਦੇ 66 ਦੇ ਬਰਾਬਰ, ਭਾਰਤ ਦੇ 53.90 ਰੁਪਏ ਦੇ ਬਰਾਬਰ ਤੇ ਪਾਕਿਸਤਾਨ ਦੇ 187.24 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ। ਤੇ ਆਓ ਹੁਣ ਸੁਣਦੇ ਹਾਂ ਦੇਸ਼ ਭਰ ਵਿੱਚ ਕੱਲ ਦੇ ਮੌਸਮ ਦਾ ਹਾਲ। ਕੱਲ ਫਿਲਹਾਲ ਦੇਸ਼ ਭਰ ਵਿੱਚ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਗਿਆ ਹੈ। ਪਰਥ ਧੁੱਪ ਨਿਕਲੀ ਰਹੇਗੀ, ਤਾਪਮਾਨ 22 ਡਿਗਰੀ। ਐਡਲੇਡ 1-2 ਮੀ, ਤਾਪਮਾਨ 17 ਡਿਗਰੀ। ਮੈਲਬਰਨ ਵੀ 1-2 ਮੀ, ਤਾਪਮਾਨ 16 ਡਿਗਰੀ। ਹੋਬਾਰਟ ਜ਼ਿਆਦਾਤਰ ਧੁੱਪ ਰਹੇਗੀ, ਤਾਪਮਾਨ 15 ਡਿਗਰੀ। ਕੈਨਬਰਾ ਮੀਂਹ ਪਵੇਗਾ, ਤਾਪਮਾਨ 17 ਡਿਗਰੀ। ਸਿਡਨੀ ਵੀ ਮੀਂਹ ਪਵੇਗਾ, ਤਾਪਮਾਨ 21 ਡਿਗਰੀ। ਬ੍ਰਿਸਬਿਨ ਮੀਂਹ ਵਾਧਾ ਹੋਇਆ, ਤਾਪਮਾਨ 24 ਡਿਗਰੀ। ਕੇਨਸ ਜ਼ਿਆਦਾਤਰ ਧੁੱਪ ਰਹੇਗੀ, ਤਾਪਮਾਨ 30 ਡਿਗਰੀ। ਤੇ ਡਾਰਵਿਨ ਧੁੱਪ ਨਿਕਲੀ ਰਹੇਗੀ, ਤਾਪਮਾਨ 33 ਡਿਗਰੀ। ਤੇ ਇਸ ਦੇ ਨਾਲ ਹੀ ਅੱਜ ਦਾ ਖਬਰਨਾਮਾ ਇੱਥੇ ਹੀ ਖਤਮ ਹੁੰਦਾ ਹੈ।
ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।